ਵਿਰਾਗ ਪੂਰਤ ਨੇਤਰਾਂ ਦੇ ਵਿੱਚੋਂ ਜਲ ਜਾ ਰਿਹਾ ਹੈ ਕਿ ਗੁਰੂ ਮਹਾਰਾਜ ਕੋਲੋਂ ਹੀ ਜਾ ਰਹੇ ਨੇ, ਫਿਰ ਤਾਂ ਮੇਲਾ ਪਤਾ ਨਹੀਂ ਸੰਯੋਗ ਬਣ ਤਾਂ ਹੋਵੇ ਨਹੀਂ ਤਾਂ ਨਾ ਵੀ ਹੋਵੇ, ਜ਼ਾਲਮ ਬਾਦਸ਼ਾਹ। ਉਸ ਵੇਲੇ ਗੁਰੂ ਮਹਾਰਾਜ ਨੇ ਸਭ ਨੂੰ ਬੰਦ ਕਰਕੇ ਕੁਝ ਸਿੱਖ ਆਪਣੇ ਨਾਲ ਰਹੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਗੁਰਦੱਤਾ ਜੀ, ਭਾਈ ਉਦਾ ਰਠੌਰ ਅਤੇ ਭਾਈ ਜੈਤਾ ਜੀ, ਬਾਕੀ ਸਭ ਨੂੰ ਮੋੜ ਦਿੱਤਾ ਅਤੇ ਆਪ ਚੱਲਦੇ ਹੋਏ ਇੱਥੋਂ ਰੋਪੜ ਤੋਂ ਹੁੰਦੇ ਹੋਏ ਪਿੰਡਾਂ ਵਿੱਚ ਹੀ ਗੁਰਦੁਆਰੇ ਬਣੇ ਹੋਏ ਨੇ ਹਰ ਥਾਂ ਦੇ ਉੱਤੇ। ਇਤਿਹਾਸਾਂ 'ਚ ਬੜਾ ਫਰਕ ਹੈ ਸਾਧਾਂ 'ਚ, ਜਿਹੜਾ ਪੁਰਾਣਾ ਪਿਆ ਹੁੰਦਾ ਕਿਸੇ ਥਾਂ 'ਤੇ, ਸਾਡੇ ਜਿਹੜੇ ਪੜ੍ਹੇ ਲਿਖੇ ਬੰਦੇ ਹੈ ਉਹਦੀ ਕੋਟੇਸ਼ਨ ਦੇ ਦਿੰਦੇ ਨੇ, ਉਹ ਨਵਾਂ ਲੱਗਣ ਕਰਕੇ ਆਪਣਾ ਕਲੇਮ ਕਰ ਲੈਂਦੇ ਨੇ ਵੀ ਐਂ ਲਿਖਿਆ ਹੋਇਆ। ਉਹ ਕਹਿੰਦੇ ਵੀ ਜਦੋਂ ਇੱਥੇ ਰੋਪੜ ਦੇ ਨੇੜੇ ਆਏ, ਮਹਾਰਾਜ ਨੂੰ ਪਿਆਸ ਲੱਗੀ ਰਾਤ ਨੂੰ, ਕਹਿੰਦੇ ਚੋਰੀ ਦੌੜੇ, ਉਹ ਪਿਆਸ ਲੱਗੀ ਤਾਂ ਮਹਾਰਾਜ ਮਲਕਪੁਰ ਪਿੰਡ ਦੇ ਕੋਲ ਕਹਿਣ ਲੱਗੇ ਮੈਨੂੰ ਤਾਂ ਪਿਆਸ ਲੱਗੀ ਹੋਈ ਹੈ। ਉਹ ਕਹਿੰਦੇ ਮਹਾਰਾਜ ਪਿੰਡ ਦੇ ਲੋਕ ਜਾਗਦੇ ਨੇ, ਪਤਾ ਸਾਰਿਆਂ ਨੂੰ ਹੈ ਵੀ ਗ੍ਰਿਫਤਾਰ ਕਰਨਾ ਆਪਾਂ ਚੋਰੀ ਜਾ ਰਹੇ ਹਾਂ, ਅਤੇ ਜੇ ਪਾਣੀ ਕੱਢਿਆ ਤਾਂ ਪਤਾ ਲੱਗ ਜਾਏਗਾ। ਮਹਾਰਾਜ ਦੇ ਲਿਖਦਾ ਇਤਿਹਾਸ, ਮਹਾਰਾਜ ਕਹਿੰਦੇ ਤੁਸੀਂ ਸਾਨੂੰ ਪਿਆਸਾ ਹੀ ਮਾਰਨਾ ਚਾਹੁੰਦੇ ਹੋ। ਭਾਈ ਮਤੀ ਦਾਸ ਪਾਣੀ ਕੱਢਣ ਲੱਗਿਆ, ਖੂਹ ਦਾ ਪਾਣੀ ਥੋੜ੍ਹਾ ਦੂਰ ਸੀ, ਜਦ ਉਹ ਝੁਕਿਆ ਥੱਲੇ ਗਿਰ ਗਿਆ, ਖੂਹ 'ਚ ਗਿਰਿਆ ਤਾਂ ਲੋਕਾਂ ਨੇ ਖੜਕਾ ਸੁਣ ਕੇ ਨੱਠ ਕੇ ਆ ਗਏ, ਅਤੇ ਜੇ ਦੇਖਿਆ ਤਾਂ ਗੁਰੂ ਤੇਗ ਬਹਾਦਰ ਜਾ ਰਹੇ ਨੇ, ਉਹਨਾਂ ਨੇ ਉਸੇ ਵੇਲੇ ਮੁਸ਼ਕਾਂ ਦੇ ਲਈਆਂ ਆਪਦੀਆਂ, ਸਾਰੇ ਸਿੱਖਾਂ ਨੂੰ ਫੜ ਕੇ ਸਰੰਦ ਪਹੁੰਚਾ ਦਿੱਤਾ। 3 ਮਹੀਨੇ ਗੁਰੂ ਸਾਹਿਬ ਸਰੰਦ ਦੇ ਵਿੱਚ ਕੈਦ ਰਹੇ। ਆਹ ਲਿਖਿਆ ਹੋਇਆ ਹੈ, ਬੜਾ ਵੱਡਾ ਇਸ਼ਤਿਹਾਰ ਛਿੱਬਰ ਨੇ ਲਿਖਿਆ, ਪੁਰਾਣਾ ਇਤਿਹਾਸ ਪਿਆ। ਉਹ ਇਹਦਾ ਮਤ ਕਈ ਲਿਖਾਰੀ ਲਿਖੀ ਜਾਂਦੇ ਨੇ ਬਈ ਗੁਰੂ ਸਾਹਿਬ ਤਾਂ ਜੀ ਉੱਥੇ ਗਏ ਹੀ ਨਹੀਂ, ਉਹ ਤਾਂ ਇੱਥੇ ਹੀ ਫੜ ਕੇ ਗ੍ਰਿਫਤਾਰ ਕਰਿਆ, ਜਿਹੜੇ ਗੁਰਦੁਆਰੇ ਰਾਹ 'ਚ ਬਣ ਗਏ। ਉਹ ਬਹਾਦਰਗੜ੍ਹ ਕਿਲੇ 'ਚ ਗੁਰਦੁਆਰਾ ਬਣ ਗਿਆ, ਉਹ ਕਿਹਨੇ ਬਣਾ ਦਿੱਤਾ? ਆਪ ਸਭ ਤੋਂ ਪਹਿਲਾਂ ਸੈਫ ਅਲੀ ਕੋਲ ਗਏ ਬਹਾਦਰਗੜ੍ਹ, ਬੜਾ ਰੱਬ ਪ੍ਰਸਤ ਬੰਦਾ ਸੀ ਮਹਾਰਾਜ ਨਾਲ, ਉਹਦਾ ਹੱਥੋਂ ਜ਼ਿਆਦਾ ਪਿਆਰ ਸੀ। ਸਾਹਿਬ ਜੀ ਨੇ ਗੁਰੂ ਮਹਾਰਾਜ ਨੂੰ ਜਾਣ ਨਾ ਦਿੱਤਾ ਵੀ ਤੁਸੀਂ ਜਾਓ, ਮੈਂ ਗੱਲਬਾਤ ਕਰਦਾ, ਬੰਦੇ ਭੇਜਦਾ ਰਿਹਾ ਵੀ ਇਹ ਗੱਲ ਨਾ ਕਰੋ। 3 ਮਹੀਨੇ ਮਹਾਰਾਜ ਨੂੰ ਲੱਗ, ਉਹਨਾਂ ਨੇ ਫੌਜ ਭੇਜ ਦਿੱਤੀ ਵੀ ਜਾਓ ਉੱਥੋਂ ਹੀ ਗ੍ਰਿਫਤਾਰ ਕਰ ਲਓ। ਉਸ ਵੇਲੇ ਉਹਨੂੰ ਸੈਂਸ ਕਰਕੇ ਵੀ ਇੱਥੇ ਆਉਣਗੇ, ਅਤੇ ਮੁਹੰਮਦ ਬਖਸ਼ ਦੇ ਨਾਲ ਜਿਹੜਾ ਰਾਜਪੂਤ ਸੀ ਉਹ ਸਮਾਣੇ ਭੇਜ ਦਿੱਤਾ ਮਹਾਰਾਜ। ਇੱਥੇ ਪਤਾ ਲੱਗਿਆ ਸਮਾਣੇ ਹੈ, ਮਹਾਰਾਜ ਅੰਦਰ ਸੀ। ਉਹ ਸੱਯਦ ਕਹਿਣ ਲੱਗਿਆ ਬਈ ਦੇਖੋ ਮੈਂ ਇਸਲਾਮ ਵਾਲਾ, ਮੈਨੂੰ ਗੁਰੂ ਤੇਗ ਬਹਾਦਰ ਦੀ ਰਾਖੀ ਕਰਨ ਦਾ ਕੀ ਫਾਇਦਾ ਹੈ? ਮੈਂ ਰਾਜ ਦਾ ਹਤੈਸ਼ੀ ਹਾਂ ਕਿ ਗੁਰੂ ਤੇਗ ਬਹਾਦਰ ਨਹੀਂ, ਉਸਨੇ ਗ੍ਰਿਫਤਾਰੀ ਨਹੀਂ ਦੇਣ ਦਿੱਤੀ। ਉੱਥੇ ਵੀ ਗੁਰਦੁਆਰਾ, ਉਹਦੇ ਬਾਅਦ ਬਾਂਦਰ ਵਿੱਚ ਸਾਰੇ ਗੁਰਦੁਆਰੇ ਨੇ, ਹਰਿਆਣੇ ਵਿੱਚ ਗੁਰਦੁਆਰੇ ਹੈ, ਉੱਥੋਂ ਹੁੰਦੇ ਹੋਏ ਮਹਾਰਾਜ ਆਗਰੇ ਪਹੁੰਚ ਜਾਂਦੇ। ਉੱਥੇ ਜਾ ਆਪਣੇ ਜਾ ਕੇ ਕਲਾ ਵਰਤਾਈ ਅਤੇ ਅਖੀਰ ਆਪ ਗ੍ਰਿਫਤਾਰ ਹੋਏ, ਅਤੇ ਆਪ ਜੀ ਨੂੰ ਇੱਕ ਹਵੇਲੀ ਅਬੰਡਨਡ ਹਾਊਸ ਸੀਗਾ, ਜਿਹਨੂੰ ਇਹ ਕਹਿੰਦੇ ਸੀ ਵੀ ਇੱਥੇ ਇੱਕ ਪ੍ਰੇਤ ਰਹਿੰਦਾ, ਭੂਤ ਰਹਿੰਦਾ, ਬੜਾ ਪਾਰਾ ਜਿੰਨ ਰਹਿੰਦਾ, ਉਹ ਕਿਸੇ ਨੂੰ ਰਹਿਣ ਨਹੀਂ ਦਿੰਦਾ, ਗੋਸਟ ਹੰਟਡ ਹਾਊਸ ਹੈ, ਵੀ ਆਪੇ ਮਾਰ ਦੂ ਰਾਤ ਨੂੰ, ਜਿੰਨੇ ਇਸ ਹਵੇਲੀ 'ਚ ਗਏ ਨੇ ਉਹ ਮਾਰ ਦਿੱਤੇ। ਉੱਥੇ ਮਹਾਰਾਜ ਜੀ ਨੂੰ ਕੈਦ ਰੱਖ ਦਿੱਤਾ। ਉਹਦੇ ਬਾਅਦ ਬੜੇ ਉੱਥੇ ਕੌਤਕ ਹੋਏ, ਪਤਾ ਲੱਗਿਆ ਆਪ ਇੱਕ ਦਿਨ ਗੰਨੇ ਚੂਪੇ, ਕਹਿੰਦੇ ਜੀ ਗੰਨੇ ਉੱਥੇ ਕਿੱਥੋਂ ਆ ਗਏ, ਐ ਵੀ ਕਹਿੰਦੇ ਨੇ। ਉਹ ਜਿਹੜੀ ਦੇਵ ਸ਼ਕਤੀ ਸੀ ਉਹ ਪ੍ਰਗਟ ਹੋ ਕੇ ਗੁਰੂ ਮਹਾਰਾਜ ਦੇ ਚਰਨ ਪਰਸਣ ਲੱਗ ਗਈ, ਮਹਾਰਾਜ ਮੇਰਾ ਆਧਾਰ ਕਰੋ, ਮੈਂ ਬੜਾ ਦੁਖੀ ਹਾਂ, ਤੁਸੀਂ ਆਏ ਹੋ ਦੋ ਚੀਜ਼ਾਂ ਦੇ, ਇੱਕ ਅਸੀਂ ਸਤਪੁਰਸ਼ਾਂ ਦੇ ਨੇੜੇ ਨਹੀਂ ਜਾ ਸਕਦੇ, ਇੱਕ ਪਾਣੀ ਦੇ ਨੇੜੇ ਨਹੀਂ ਜਾ ਸਕਦੇ, ਅਤੇ ਤੁਸੀਂ ਮੇਰਾ ਆਧਾਰ ਕਰੋ, ਮੈਂ ਸੇਵਾ ਕਰਾਂ। ਉਹ ਲੈ ਆਇਆ ਫਲ ਫਰੂਟ ਲਿਆਂਦੇ, ਗੰਨੇ ਲਿਆਂਦੇ, ਮਹਾਰਾਜ ਨੇ ਗੰਨੇ ਚੂਪੇ, ਛਿਲਕ ਬਾਹਰ ਸੁਟਾ ਤੇ। ਇੱਕ ਸਿੱਖ ਨੇ, ਦਿੱਲੀ ਦੇ ਰਹਿਣ ਵਾਲੇ ਨੇ, ਉਹ ਛਿਲਕ ਚੂਪ ਲਿਆ। ਉਸ ਵੇਲੇ ਉਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਮੈਂ, ਮੇਰੇ 'ਚ ਬਹੁਤ ਸ਼ਕਤੀ ਆ ਗਈ, ਗੁਰੂ ਮਹਾਰਾਜ ਦੇ ਹਜ਼ੂਰ ਪੇਸ਼ ਹੋ ਗਿਆ ਕੈਦ ਵਿੱਚ, ਦਰੋਆ ਭਲਾ ਲੋਕ ਸੀ। ਉਸ ਵੇਲੇ ਕਹਿਣ ਲੱਗਿਆ ਵੀ ਮਹਾਰਾਜ ਮੈਨੂੰ ਹੁਕਮ ਕਰੋ। ਕਹਿੰਦੇ ਕੀ ਕਾਹਦਾ ਕਰੀਏ? ਕਹਿੰਦਾ ਮੇਰੇ 'ਚ ਇੰਨੀ ਸ਼ਕਤੀ ਆ ਗਈ ਕਿ ਮੈਂ ਇਹਨਾਂ ਦੁਸ਼ਟ ਦੋਖੀਆਂ ਨੂੰ ਸਾਰਿਆਂ ਨੂੰ ਮਾਰ ਸਕਦਾ, ਦਿੱਲੀ ਅਤੇ ਲਾਹੌਰ ਨੂੰ ਜੜ੍ਹਾਂ ਤੋਂ ਪੱਟ ਕੇ ਸੈਣੇ ਵਜਾ ਦੇ ਸਾਰੇ ਮਾਰੇ ਜਾਣ। ਕਿਰਪਾ ਕਰੋ। ਮਹਾਰਾਜ ਕਹਿੰਦੇ ਹੋਰ ਕੀ ਕਰ ਸਕਦੇ, ਕਹਿੰਦੇ ਸਾਰੀਆਂ ਕੁਲਾਂ ਨਾਸ਼ ਕਰ ਸਕ, ਕਹਿੰਦੇ ਇਹ ਸ਼ਕਤੀ ਹੈ ਜੇ ਤੇਰੇ ਵਿੱਚ ਕਿੱਥੋਂ ਆ ਗਈ, ਇੰਨੀ ਸ਼ਕਤੀ ਦਾ ਮਾਲਕ ਹੋ ਗਿਆ? ਕਹਿੰਦਾ ਹਾਂ ਮਹਾਰਾਜ। ਕਹਿੰਦੇ ਕਦ ਤੋਂ? ਕਹਿੰਦੇ ਕੱਲ੍ਹ ਤੋਂ। ਕੀ ਹੋਇਆ ਸੀ? ਕਹਿਣ ਲੱਗਿਆ ਮਹਾਰਾਜ ਇੱਥੇ ਛਿਲਕ ਪਿਆ ਸੀ, ਮੈਂ ਮੂੰਹ ਵਿੱਚ ਪਾ ਲਿਆ, ਉਹ ਮੇਤੇ ਸ਼ਕਤੀ ਨਾ ਸਾਂਭੀ ਗਈ, ਉਸੇ ਵੇਲੇ ਮੇਰੇ ਸਰੀਰ 'ਚ ਇਹ ਤਾਕਤਾਂ ਆ ਗਈਆਂ। ਮਹਾਰਾਜ ਕਹਿੰਦੇ ਤੈਨੂੰ ਪਤਾ ਉਹ ਛਿਲਕ ਕਿੱਥੋਂ ਆਇਆ? ਕਹਿੰਦਾ ਮਹਾਰਾਜ ਮੈਨੂੰ ਐਂ ਪਤਾ ਲੱਗਿਆ ਵੀ ਆਪ ਦੇ ਪਵਿੱਤਰ ਮੁੱਖ ਨਾਲ ਛੋਇਆ ਹੋਇਆ ਗੰਨੇ ਦਾ ਛਿਲਕ ਸੀ। ਕਹਿੰਦੇ ਫੇਰ ਪ੍ਰੇਮੀਆਂ ਉਹ ਮਹਾਰਾਜ ਨੇ ਬਾਂਹ ਫੜ ਲਿਆ, ਖਾਲੀ ਹੋ ਗਿਆ। ਕਹਿੰਦੇ ਹੁਣ ਕਰਕੇ ਦਿਖਾ ਸਾਨੂੰ। ਕਹਿੰਦਾ ਹੁਣ ਕੀ ਕਰਨਾ ਮਹਾਰਾਜ, ਤੁਸੀਂ ਤਾਂ ਸਾਰੀ ਸ਼ਕਤੀ ਖਿੱਚ ਲਈ। ਕਹਿੰਦੇ ਕੋਈ ਸਮਝ ਵੀ ਪਿਆ? ਕਹਿੰਦਾ ਸਮਝ ਮੇਰੇ ਪੈ ਗਿਆ ਵੀ ਤੁਸੀਂ ਸਭ ਕੁਛ ਕਰਨ ਕਰਾਵਣ ਜੋ ਜੋ ਚਾਹੋ ਹੋ ਸਕਦਾ। ਪਾਤਸ਼ਾਹ ਮੇਤੇ ਦੇਖਿਆ ਨਹੀਂ ਜਾਂਦਾ, ਬੇਵਰਮਤੀ ਹੁੰਦੀ ਹੈ, ਬਾਰ ਬਾਰ ਕਚੀਚੀਆਂ ਖਾਂਦਾ ਵੀ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਕਿਉਂ ਨਾ ਇਹ ਕੰਮ ਕਰ ਦਿੱਤਾ, ਮੈਂ ਪਹਿਲਾਂ ਹੀ ਕਰ ਦਿੰਦਾ, ਮੈਂ ਦੱਸਣਾ ਹੀ ਨਹੀਂ ਸੀ ਤੁਹਾਨੂੰ, ਮੈਨੂੰ ਤਾਂ ਬੜਾ ਪਛਤਾਵਾ ਹੋ ਗਿਆ। ਮਹਾਰਾਜ ਕਹਿੰਦੇ ਪਿਆਰਿਆ ਇਹ ਖੇਡ ਅਸੀਂ ਆਪ ਹੀ ਰਚਿਆ ਹੋਇਆ, ਇਹਦੇ 'ਚ ਕਿਸੇ ਦਾ ਵੱਸ ਨਹੀਂ ਹੈ, ਅਸੀਂ ਆਪ ਇਹ ਆਪਣਾ ਠੀਕਰਾ ਇੱਥੇ ਭਰਨਾ। ਠੀਕਰ ਹੋਰ ਦਲੀਤ ਸਰ ਪ੍ਰਭ ਪੁਰਕੀ ਹੋ ਪਿਆ। ਸੋ ਇਸ ਤਰ੍ਹਾਂ ਦੇ ਕੌਤਕ ਹੁੰਦੇ ਰਹੇ, ਅਖੀਰ ਬੜਾ ਸਮਝਾਇਆ। ਉੱਥੇ ਹੀ ਗੁਰੂ ਮਹਾਰਾਜ ਨੇ ਭੋਗ ਦੇ ਸ਼ਲੋਕ ਲਿਖੇ ਭੇਜੇ, ਅਤੇ ਉਸ ਵੇਲੇ ਭਾਈ ਮਤੀ ਦਾਸ ਨੂੰ ਸਭ ਤੋਂ ਪਹਿਲਾਂ ਫਤਵਾ ਲੱਗਿਆ ਕਿ ਇਹਨੂੰ ਆਰੇ ਦੁਫਾੜ ਕਰ ਦਿਓ। ਭਾਈ ਮਤੀ ਦਾਸ ਜੀ ਦਾ ਜੋ ਮੁੱਖ ਸੀ ਬੇਨਤੀ ਕਰਨ ਦੇ ਉੱਤੇ ਗੁਰੂ ਮਹਾਰਾਜ ਵੱਲ ਹੋ ਗਿਆ, ਉਸ ਵੇਲੇ ਆਰਾ ਸੀਸ 'ਤੇ ਰੱਖ ਦਿੱਤਾ, ਆਪਦੇ ਚਿਹਰੇ 'ਤੇ ਲਾਲੀ ਆ ਗਈ। ਜਲਾਬ ਕਹਿਣ ਲੱਗਿਆ ਬਈ ਪੀੜੇ ਚਿਹਰੇ ਵਾਲਿਆਂ ਨੂੰ ਅੱਜ ਤੱਕ ਚੀਰਿਆ ਜਾਂ ਮਰਿਆ ਹੋਇਆਂ ਨੂੰ ਚੀਰਿਆ, ਇਹ ਕੀ ਗੱਲ? ਇਹਦੇ ਰੱਖਾਂ ਦੇ ਵਿੱਚ ਰਸ ਆ ਗਿਆ, ਲਾਲ ਹੋ ਗਈਆਂ, ਚਿਹਰੇ ਦੇ ਉੱਤੇ ਰੌਣਕ ਆ ਗਈ। ਪੁੱਛਣ ਲੱਗਿਆ ਮਤੀ ਦਾਸ ਇਹ ਕੀ ਗੱਲ ਹੈ, ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ? ਕਹਿੰਦਾ ਮੌਤ ਦਾ ਸਾਨੂੰ ਭੇਤ ਆ ਗਿਆ, ਮੌਤ ਤੋਂ ਡਰ ਸੋ ਡਰੇ ਜੋ ਪਾਪ ਕਮਾਉਂਦਾ, ਧਰਮੀ ਬਖਸੇਤ, ਅਸੀਂ ਤਾਂ ਆਪਣੇ ਗੁਰੂ ਦੀ ਦਰਗਾਹ ਵਿੱਚ ਜਾਣਾ ਹੈ, ਸਾਨੂੰ ਡਰ ਦਾ ਕੋਈ ਸਵਾਲ ਨਹੀਂ ਹੈ। ਉਸ ਵੇਲੇ ਆਪ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ, ਪਰੋ ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਜਿਹੜੀ ਮੌਤੋਂ ਡਰੇ ਜਗ ਸਾਰਾ,
ਜਾਣੇ
ਤੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਕਹਿਣ ਲੱਗੇ ਮੌਤ ਨਹੀਂ ਹੋਇਆ ਕਰਦੀ ਸਾਨੂੰ, ਕਿਉਂਕਿ ਤੂੰ ਨਹੀਂ ਜਾਣਦਾ, ਤੂੰ ਮੈਨੂੰ ਸਰੀਰ ਸਮਝ ਕੇ ਮਾਰਦਾ, ਚੀਰਦਾ, ਸਰੀਰ ਨੇ ਚਿਰ ਜਾਣਾ, ਮੈਂ ਤਾਂ ਨਹੀਂ ਚੀਰਿਆ ਜਾਣਾ। ਕਹਿਣ ਲੱਗਿਆ ਤਾਂ ਅਜੀਬ ਬਾਤ ਹੈ, ਤਾਂ ਕਿਉਂ ਕੁੜਤਾ ਪਾੜ ਦੇਵੇ ਤਾਂ ਮੈਨੂੰ ਮੇਰਾ ਮੈਂ ਪਾਟ ਗਿਆ। ਇਹ ਕੋਟ ਹੈ ਪੰਜ ਤੱਤਾਂ ਦਾ, ਮੈਂ ਇਹਦੇ ਵਿੱਚ ਰਹਿਣ ਵਾਲਾ ਆਤਮਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਅਸੀਂ ਪਛਾਣ ਲਿਆ, ਤੂੰ ਮਾਰੇਗਾ ਕਿਹਨੂੰ? ਇਹ ਆਤਮਾ ਨਾ ਜਲਦੀ ਹੈ, ਨਾ ਡੁੱਬਦੀ ਹੈ, ਨਾ ਕੱਟ ਹੁੰਦੀ ਹੈ, ਨਾ ਮਰਦੀ ਹੈ, ਨਾ ਕੱਟਦੀ ਹੈ, ਨਾ ਵੱਧਦੀ ਹੈ, ਇੱਕ ਰੂਪ 'ਚ ਰਹਿੰਦੀ ਹੈ। ਇਹ ਕਦੇ ਬੱਚਾ ਨਹੀਂ ਹੁੰਦੀ, ਕਦੇ ਬੁੱਢਾ ਨਹੀਂ ਹੁੰਦੀ, ਇੱਕ ਅਵਸਥਾ ਵਿੱਚ ਹੈ, ਜਿਸ ਵਿੱਚ ਹੈ। ਇਹਨੂੰ ਕੋਈ ਕੱਟ ਨਹੀਂ ਸਕਦਾ, ਕੋਈ ਇਹ ਸੁਕਾ ਨਹੀਂ ਸਕਦਾ, ਕੋਈ ਜਾਲ ਨਹੀਂ ਸਕਦਾ। ਸਰੂਪ ਅਸੀਂ ਪਛਾਣ ਲਿਆ। ਮੌਤ ਕਿਸ ਨੂੰ ਹੁੰਦੀ ਹੈ? ਮੌਤ ਹੁੰਦੀ ਹੈ ਹਉਮੈ ਨੂੰ। ਜਿਨ ਰਚ ਰਚਿਆ ਪੁਰਖ ਵਧਾਤੇ, ਨਾਲੇ ਹਉਮੈ ਪਾਈ, ਜਨਮ ਮਰਨ ਉਸੀ ਕੋ ਹੈ ਰੇ, ਉਹ ਆਵਾਜ਼ ਹੈ। ਜਿਹਨੇ ਹਉਮੈ ਨੂੰ ਬੁੱਝ ਲਿਆ, ਹਉਮੈ ਬੁੱਝੇ ਤਾਂ ਦਰ ਸੂਝੇ, ਉਸ ਨੂੰ ਸੋਝੀ ਪੈ ਗਈ ਕਿ ਮੇਰਾ ਤਾਂ ਮੈਂ ਤਾਂ ਆਤਮਾ ਹਾਂ। ਸਾਰੇ ਸਰੀਰ ਦਾ ਬਰਮ ਦੀਸੇ, ਬਰਮ ਸੁਣੀਏ, ਇੱਕ ਇੱਕ ਵਿਖਾਣੀਏ, ਆਤਮ ਪਸਾਰਾ ਕਰਨ ਹਾਰਾ ਪ੍ਰਭ ਇਹਨਾਂ ਨੇ ਜਾ, ਇਹ ਸਾਰਾ ਪਸਾਰਾ ਆਤਮਾ ਦਾ। ਤੈਨੂੰ ਸ਼ਰਾਬ ਦੇ ਕੇ ਖਤਮ ਕਿਉਂ ਨਹੀਂ ਕਰਦੇ? ਕਿਉਂਕਿ ਤੂੰ ਵੀ ਸਾਡਾ ਰੂਪ ਹੈ, ਇਹ ਆਰਾ ਵੀ ਮੇਰਾ ਹੀ ਰੂਪ ਹੈ। ਕੌਣ ਕਿਸ ਨੂੰ ਮਾਰ ਰਿਹਾ? ਹੈਰਾਨ ਹੋ ਗਿਆ, ਇਸੇ ਬਚਨ ਕਦੇ ਸੁਣੇ ਨਹੀਂ ਸੀ, ਸਮਝ ਕੇ ਆਉਣੇ ਸੀ ਐਸੇ ਲੋਕਾਂ ਦੇ। ਸੋ ਇਸ ਤਰ੍ਹਾਂ ਦੇ ਨਾਲ ਭਾਈ ਸਤਮਤੀ ਦਾਸ ਜੀ ਨੂੰ ਆਰੇ ਨਾਲ ਦੁਫਾੜ ਕਰਤਾ ਅਤੇ ਦੇਖਦੇ ਕੀ ਨੇ, ਹੈਰਾਨ ਹੋਈ ਜਾਂਦੇ ਨੇ, ਦੋ ਪਾਰਟ ਧਰਦੇ ਪਏ ਨੇ, ਦੋਹਾਂ ਦੇ ਵਿੱਚੋਂ ਇਕੱਠੀ ਆਵਾਜ਼ ਆ ਰਹੀ ਹੈ ਜਪੀ ਸਾਹਿਬ ਦੀ। ਅਤੇ ਜਿਸ ਵਕਤ ਜਿੰਨੀ ਨਾਮ 'ਤੇ ਆਇਆ ਗਏ ਮਸ਼ਕਤਕਾਰ ਨਾਨਕ ਤੇ ਮੁਹੁਜਲੇ ਕੇਤੀ ਛੁੱਟਾ, ਐ ਕਹਿ ਕੇ ਆਵਾਜ਼ ਬੰਦ ਹੋਈ। ਐਸੇ ਕਰਨੀਆਂ ਕਮਾਈਆਂ ਵਾਲੇ ਗੁਰਸਿੱਖ ਪੂਰਨ ਸ਼ਕਤੀਆਂ ਦੇ ਮਾਲਕ ਹੁਕਮ ਤੇ ਪਾਣੇ ਦੇ ਅੰਦਰ ਗੁਰੂ ਦੇ ਐ ਘੱਟ ਗਏ ਜਿਵੇਂ ਕੁਛ ਹੋਇਆ ਹੀ ਨਹੀਂ। ਕਰ ਭਾਈ ਦਿਆਲੇ ਨੂੰ ਦੇਗ ਦੇ ਵਿੱਚ ਬਿਠਾ ਲਿਆ, ਦੇਗ ਦਾ ਪਾਣੀ ਉਬਾਲੇ ਮਾਰਨ ਲੱਗ ਗਿਆ। ਉਸ ਵੇਲੇ ਆਪਦੇ ਮਸਤੀ ਚਿਹਰੇ ਦੇ ਉੱਤੇ ਨਜ਼ਰ ਆਉਂਦੀ ਹੈ, ਕਿਉਂਕਿ ਆਤਮ ਸਰੂਪ ਦੇ ਵਿੱਚ ਸਥਿਤ ਸਨ। ਕੋਈ ਗੈਰ ਨਹੀਂ ਸੀ, ਕੋਈ ਰਾਗ ਨਹੀਂ ਸੀ, ਕੋਈ ਦੁਆਇਸ਼ ਨਹੀਂ ਸੀ, ਕੋਈ ਬੁਰਾ ਨਹੀਂ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸਦੇ ਪਾਣੇ, ਕੋਈ ਨਾ ਭੁੱਲਾ ਜਿਨ ਸਕਲੋ ਬਰਮ ਪਛਾਤ। ਉਹ ਬਰਮ ਦੀ ਪਛਾਣ ਹੋ ਗਈ ਸੀ, ਹਨੇਰੇ ਵਿੱਚ ਰੱਸੀ ਜਿਹੜੀ ਸੀ ਉਹ ਸੱਪ ਲੱਗਦਾ ਰਿਹਾ, ਪਰ ਜਦੋਂ ਚਾਨਣਾ ਹੋ ਗਿਆ ਪਤਾ ਲੱਗਿਆ ਵੀ ਇੱਥੇ ਤਾਂ ਸੱਪ ਆਇਆ ਨਹੀਂ, ਇਹ ਤਾਂ ਰੱਸੀ ਹੈ, ਇੱਕ ਭੁਲੇਖਾ ਸੀ। ਜਨ ਨਾਨਕ ਬਿਨ ਆਪਾਂ ਚੀਨੇ ਮਿਟੇ ਨਾ ਭਰਮ ਕੀ ਕਾਈ, ਇਹਨਾਂ ਗੁਰਸਿੱਖਾਂ ਨੇ ਆਪਾਂ ਚੀਨਿਆ ਹੋਇਆ ਸੀ। ਉਸ ਵੇਲੇ ਆਪਦੇ ਹਿਰਦੇ ਦੇ ਅੰਦਰੋਂ ਐਸੀ ਨਾਨਕ ਮਾ ਸ਼ਹੀਦ ਹੋ ਗਏ, ਵਾਰੀ ਆਈ ਮਤੀ ਦਾਸ ਦੀ। ਉਸ ਵੇਲੇ ਆਪ ਨੂੰ ਰੂਮ ਦੇ ਵਿੱਚ ਬਲੇਟ ਕੇ ਅੱਗ ਲਾ ਦਿੱਤੀ। ਮਤੀ ਦਾਸ ਗੁਰੂ ਮਹਾਰਾਜ ਦੇ ਬਚਨ ਬਾਣੀ ਲਿਖਿਆ ਕਰਦਾ ਸੀ, ਬੜਾ ਵਿਦਵਾਨ ਪੁਰਸ਼ ਸੀ ਇਹ ਸਤੀ ਦਾਸ। ਸੋ ਇਸ ਤਰ੍ਹਾਂ ਦੇ ਨਾਲ ਅਖੀਰ ਗੁਰੂ ਮਹਾਰਾਜ ਨੂੰ 13 ਮਗਰ 1732 ਚਾਂਦਨੀ ਚੌਕ 'ਚ ਲਿਆਂਦਾ ਜਾਂਦਾ ਹੈ। ਸਵਾਲ ਕਰਿਆ ਜਾਂਦਾ ਕਿ ਇਸਲਾਮ ਕਬੂਲ ਕਰ ਲਓ, ਆਪ ਨੂੰ ਜਿਉਣ ਦਾ ਹੱਕ ਪ੍ਰਾਪਤ ਹੈ, ਇਹਨਾਂ ਦੀ ਬਾਂਹ ਛੱਡ ਦਿਓ ਅਤੇ ਕਰਾਮਾਤ ਦਿਖਾਓ। ਮਹਾਰਾਜ ਕਹਿੰਦੇ ਕਰਾਮਾਤ ਤਾਂ ਕਹਿਰ ਹੁੰਦਾ, ਨਾਟਕ ਚੇਤ ਕੀਏ ਕੁਕਾਜਾ ਪ੍ਰਭ ਲੋਗਨ ਕੋ ਆਵਤ ਨਾਟਕ। ਭਾਣਾ ਵਰਤ ਰਿਹਾ, ਅਸੀਂ ਆਪਣੀ ਮਰਜ਼ੀ ਦੇ ਨਾਲ ਵਰਤਾ ਰਹੇ ਹਾਂ, ਕਰਾਮਾਤਾਂ ਦਿਖਾ ਕੇ ਤੋਤੇ ਕਰੀ। ਉਸ ਵੇਲੇ ਆਪ ਨੂੰ ਚਾਂਦਨੀ ਚੌਕ ਲਿਆਂਦਾ ਗਿਆ, ਕਹਿੰਦੇ ਕਰਾਮਾਤ ਅਸੀਂ ਦੇਖਣੀ ਹੈ, ਕਹਿੰਦੇ ਦਿਖਾ ਦਾਂਗੇ ਪਰ ਜਦੋਂ ਸ਼ਹੀਦ ਹੋਵਾਂਗੇ ਉਹ ਤੇ ਬਾਅਦ ਦੇਖਿਓ। ਆਪਨੇ ਇੱਕ ਧਾਗਾ ਕੱਚਾ ਗਲ ਦੇ ਨਾਲ ਬੰਨ ਲਿਆ। ਉਸ ਵੇਲੇ ਜਲਾਦ ਨੇ ਆ ਕੇ ਜਾਂ ਤਲਵਾਰ ਉੱਪਰ ਕੀਤੀ, ਉਹ ਛੋਣ ਤੋਂ ਪਹਿਲਾਂ ਹੀ ਜਿਹੜਾ ਸੀਸ ਸੀ ਐਸਾ ਇਤਿਹਾਸ 'ਚ ਲਿਖਿਆ ਹੋਇਆ। ਕਈ ਤਰ੍ਹਾਂ ਦੀਆਂ ਗੱਲਾਂ ਨੇ, ਹੁਣ ਵਾਲੇ ਹੁਣ ਤਰ੍ਹਾਂ ਲਿਖਦੇ ਆ, ਪੁਰਾਣੇ ਪੁਰਾਣੇ ਤਰੀਕੇ ਨਾਲ ਜੋ ਬਾਤਾਂ ਸੀ ਸੁਣੀਆਂ ਸੁਣਾਈਆਂ ਉਹਦੇ ਮੁਤਾਬਕ ਲਿਖਦੇ ਨੇ। ਉਹ ਤਾਂ ਇਹ ਸੀ ਕਿ ਭਾਈ ਜੈਤੇ ਦੇ ਉਹ ਵੀ ਵਿੱਚ ਖੜਾ ਸੀ ਅਤੇ ਉਹਦੇ ਗੋਦੀ ਦੇ ਵਿੱਚ ਰਹਿ ਗਿਆ, ਉਹਨੇ ਸਾਂਭ ਲਿਆ ਕੱਪੜੇ ਦੇ ਅੰਦਰ, ਕਿਉਂਕਿ ਮਹਾਰਾਜ ਨੇ ਕਿਹਾ ਸੀ ਸਾਡਾ ਸੀਸ ਤੇਰੇ ਕੋਲ ਪਹੁੰਚੇਗਾ ਤਾਂ ਅਨੰਦਪੁਰ ਸਾਹਿਬ ਲੈ ਜਾਣ। ਹੁਣ ਵਾਲੇ ਇਹ ਕਹਿੰਦੇ ਨੇ ਕਿ ਸੀਸ ਕੱਟ ਗਿਆ ਅਤੇ ਉਸ ਥਾਂ ਦੇ ਉੱਤੇ ਆਗਿਆ ਰਾਮ ਵੇ ਪਿਤਾ ਸੀ ਭਾਈ ਜੈਤੇ ਦਾ, ਉਹਦਾ ਸੀਸ ਕੱਟ ਕੇ ਉੱਥੇ ਰੱਖ ਦਿੱਤਾ। ਇਹ ਗੱਲ ਜਿਹੜੀ ਹੈ ਨਾ, ਇਹ ਬਹੁਤ ਵਧੀਆ, ਸਿੱਖ ਦਾ ਬੜਾ ਨਿਸ਼ਚਾ ਵੱਧਦਾ, ਪਰ ਇਹ ਅਸਰ ਕਦ ਰੱਖ ਦਿੱਤਾ। ਉੱਥੇ ਤਾਂ ਇਹ ਹੈ ਕਿ ਉੱਥੇ ਰੌਲਾ ਗੌਲਾ ਮੱਚ ਗਿਆ, ਇੰਨੀ ਛੇਤੀ ਨਾ ਤਾਂ ਸੀਸ ਰੱਖਿਆ ਜਾ ਸਕਦਾ ਸੀ, ਵੱਢਿਆ ਜਾ ਸਕਦਾ ਸੀ, ਜਾਂ ਨਾ ਵੱਢ ਕੇ ਹੀ ਪਹਿਲਾਂ ਲੈ ਆਉਂਦੇ ਉਹ ਰੱਖ ਦਿੰਦੇ ਅਤੇ ਉਹ ਆਉਂਦੇ ਜਾਂਦੇ ਨੂੰ ਫੇਰ ਫੜ ਲੈਂਦੇ। ਸਾਰੇ ਹੀ ਉੱਥੇ ਸੀ, ਜਲਾਦ ਵੀ ਉੱਥੇ, ਪੂਰੇ ਲੋਕ ਸਾਰਾ ਪਹਿਰਾ ਉੱਥੇ ਸੀ। ਉਹਨੇ ਉਹ ਇਸੇ ਤਰ੍ਹਾਂ ਹੀ ਹੋਇਆ ਅਤੇ ਉਹਦੇ ਬਾਅਦ ਪੁਰਾਣੇ ਇਤਿਹਾਸਾਂ 'ਚ ਆਉਂਦਾ ਹੈ ਕਿ ਜਦੋਂ ਧਿਆਨ ਨਾਲ ਦੇਖਿਆ ਉਹ ਜਿਹੜਾ ਤਾਗਾ ਬੰਨਿਆ ਸੀ ਉਹ ਕੱਟਿਆ ਹੀ ਨਹੀਂ ਹੈ ਤਲਵਾਰ ਨੇ, ਤਲਵਾਰ ਐਵੇਂ ਘੁੰਮ ਗਈ, ਤਾਗਾ ਉਹਨਾਂ ਕੱਟ ਹੋਇਆ। ਸੋ ਐਸਾ ਵੱਡਾ ਸਾਕਾ ਗੁਰੂ ਮਹਾਰਾਜ ਨੇ ਕੀਤਾ, ਜੋ ਧਰ ਸੀ ਉਹਨੂੰ ਭਾਈ ਲੱਖੀ ਨਗਾਈਆ ਧਰ ਲੈ ਕੇ ਆਪਣੇ ਘਰ ਲੈ ਗਏ ਅਤੇ ਉੱਥੇ ਆਪਣੇ ਪਿੰਡ ਦੇ ਵਿੱਚ ਲਿਜਾ ਕੇ ਆਪਣੇ ਹੀ ਘਰ ਥੋੜ੍ਹੇ ਜਿਹੇ ਬੰਦਿਆਂ ਨੂੰ ਕੌਨਫੀਡੈਂਸ 'ਚ ਲੈ ਲਿਆ। ਬਹੁਤ ਹਨੇਰੀ ਆਈ ਹੋਈ ਸੀ ਅਤੇ ਗੱਡੇ ਲੈ ਕੇ, ਸ਼ਾਹੀ ਠੇਕੇਦਾਰ ਸੀ, 500 ਗੱਡਾ ਸੀ ਇਹਦਾ, ਤੋੜ ਉੜਦੇ ਆਉਂਦੀ ਹੈ, ਕੁਛ ਕਲੀ ਦਾ ਖੰਡਾ ਆਉਂਦਾ, ਕੁਛ ਹਨੇਰੀ ਆਈ ਹੋਈ ਹੈ, ਜਿਹੜੇ ਪਹਿਰੇਦਾਰ ਸੀ ਅੱਖਾਂ ਮੀਚੀ ਬੈਠੇ ਨੇ ਵੀ ਮਿੱਟੀ ਨਾ ਪੈ ਜਾਵੇ। ਉਸ ਵੇਲੇ ਇਹਨੇ ਰੂਹ ਦੇ ਵਿੱਚ ਸਰੀਰ ਬਲੇਟ ਕੇ ਗੱਡਾ ਨਠਾ ਲਿਆ, ਬਾਕੀ ਗੱਡੇ ਆਪਣੀ ਚਾਲ 'ਤੇ ਤੁਰੇ ਆ। ਤਲਾਸ਼ੀਆਂ ਵੀ ਹੋਈਆਂ ਜਦ ਪਤਾ ਲੱਗਿਆ, ਅਤੇ ਲੇਕਿਨ ਉਸ ਤੋਂ ਪਹਿਲਾਂ ਕਿ ਕੁਛ ਬਣੇ ਉਹਨੇ ਆਪਣੇ ਘਰ ਨੂੰ ਅੱਗ ਲਾ ਕੇ ਸੰਸਕਾਰ ਕਰ ਦਿੱਤਾ ਜਿੱਥੇ ਰਕਾਬਗੰਜ ਗੁਰਦੁਆਰਾ ਬਣਿਆ। ਇੱਧਰ 5 ਦਿਨਾਂ ਦੇ ਅੰਦਰ ਸੀਸ ਲੈ ਕੇ ਭਾਈ ਜੈਤਾ ਅਤੇ ਨਾਲ ਨਨੂ ਹੈ ਅਤੇ ਅੱਡਾ ਜੀ ਹੈ, ਇਹ ਸਾਰੇ ਤਿੰਨੇ ਗੁਰਸਿੱਖ 5 ਦਿਨ ਰਾਤਾਂ ਨੂੰ ਚੱਲਦੇ ਸੀ, ਦਿਨ ਵਿੱਚ ਕਿਸੇ ਥਾਂ ਛੁੱਪ ਕੇ ਬਹਿ ਜਾਂਦੇ ਸੀ। ਗੁਰੂ ਦਸਮੇਸ਼ ਪਿਤਾ ਦੇ ਪਾਸ ਲਿਆਂਦਾ। ਉਸ ਵੇਲੇ ਮਹਾਰਾਜ ਨੇ ਬੜਾ ਹੀ ਪਿਆਰ ਦਿੱਤਾ, ਰੰਗਰੇਟੇ ਗੁਰ ਕੇ ਬੇਟੇ, ਬੜੀ ਪਦਵੀ ਦਿੱਤੀ, ਜਿਹਨਾਂ ਨੂੰ ਅਸੀਂ ਛੂਤ ਛਾਤ ਨਾਲ ਨੀਚ ਕਹਿੰਦੇ ਹਾਂ ਉਹ ਗੁਰੂ ਦੇ ਬੇਟੇ ਨੇ, ਗੁਰੂ ਨੇ ਬੇਟੇ ਬਣਾ ਲਿਆ ਉਹਨਾਂ। ਸੋ ਐਸਾ ਸਾਕਾ ਸੰਸਾਰ ਦੇ ਅੰਦਰ, ਠੀਕਰ ਹੋਰ ਦਲੀਸ ਪ੍ਰਭਪੁਰ ਕੀਓ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਮ, ਤੇਗ ਬਹਾਦਰ ਕੇ ਚਲਟ ਪਇਓ ਜਗਤ ਕੋ ਸ਼ੋ, ਹੈ 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 ਸਭ ਜਗ ਕਰੈ ਜੈ 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 ਸਿ ਤਿਲਕ ਜੰਝੂ ਰਾਖਾ ਭਰਮਤਾ ਕਾ ਕੀਨੋ ਵੱਡੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ, ਕਰਮ ਹੇਤ ਸਾਕਾ ਜਿਨ ਕੀ ਆ, ਸੀਸ ਦੀਆ ਪਰ ਸਿਰ ਨਾ ਦੀਆ। ਸੋ ਇਸ ਤਰ੍ਹਾਂ ਵੱਲ ਸਾਕਾ ਕਰਕੇ ਭਾਰਤ ਵਰਸ਼ ਨੂੰ ਰੱਖ ਲਿਆ। ਕਿਉਂ? ਉਸ ਦਿਨ ਤੋਂ ਬਾਅਦ ਐਸਾ ਇਤਿਹਾਸਾਂ ਵਿੱਚ ਆਉਂਦਾ ਕਿ ਰੰਗਦੇਵ ਨੂੰ ਨੀਂਦ ਆਉਣੀ ਬੰਦ ਹੋ ਗਈ, ਸਿੱਖਾਂ ਦੇ ਵਿੱਚ ਇੰਨੀ ਜਾਗਰਤ ਹੋਈ, ਘੋੜੇ ਤੇ ਚੜਿਆ ਜਾ ਰਿਹਾ, ਇੱਕ ਗੁਰਸਿੱਖ ਨੇ ਇੱਟ ਮਾਰੀ ਪੂਰੇ ਜ਼ੋਰ ਨਾਲ, ਥਾਂ ਥਾਂ ਤੋਂ ਬਗਾਵਤਾਂ ਉੱਠ ਖੜੀਆਂ, ਹਰ ਵਕਤ ਡਰ ਹੋ ਗਿਆ ਬਈ ਮੈਨੂੰ ਮਾਰ ਦਿੱਤਾ ਜਾਏਗਾ। ਦੱਖਣ ਵਿੱਚ ਜਾ ਕੇ ਦਿਨ ਕੱਟੇ, ਉੱਥੇ ਹੀ ਰਿਹਾ ਜਾ ਕੇ ਮਰਾਠਿਆਂ ਨਾਲ ਲੜਾਈ ਲੜਦਾ ਰਿਹਾ। ਐਸਾ ਵੀ ਆਉਂਦਾ ਹੈ ਕਿ ਜੋ ਖਾਂਦਾ ਸੀ ਉਹ ਮੂੰਹ ਤੋਂ ਹੀ ਨਿਕਲਦਾ ਸੀ ਉਲਟੀ ਦੇ ਰਾਹੀਂ, ਬੜਾ ਦੁਖੀ ਹੁੰਦਾ ਰਿਹਾ ਕਿਉਂਕਿ ਬੜੇ ਪੂਰਨ ਪੁਰਸ਼ਾਂ ਨੂੰ ਉਸਨੇ ਸ਼ਹੀਦ ਕੀਤਾ ਸੀ। ਸੋ ਐਸੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤੀ ਕਿਸ ਦੇ ਵਾਸਤੇ ਕਿ ਹਿੰਦੂਆਂ ਨੂੰ ਪੂਜਾ ਪਾਠ ਕਰਨ ਦਾ ਆਪਣੇ ਕਕਾਰ ਰੱਖਣ ਦਾ ਹੁਕਮ ਨਹੀਂ ਸੀ, ਮਿਟਾਇਆ ਜਾ ਰਿਹਾ ਸੀ, ਧਰਮ ਤੋਂ ਬੇਧਰਮ ਬੇਦੀਨ ਕੀਤਾ ਜਾ ਰਿਹਾ ਸੀ। ਸੋ ਇਹ ਗੱਲ ਜਿਹਨੂੰ ਅਸੀਂ ਅੱਜ ਕੱਲ੍ਹ ਹਿਊਮਨ ਰਾਈਟਸ ਕਹਿੰਦੇ ਹਾਂ, ਉਸ ਦੇ ਆਧਾਰ 'ਤੇ ਆਪਨੇ ਦੂਸਰਿਆਂ ਦੀ ਰਾਖੀ ਕਰਨ ਵਾਸਤੇ ਤਿਲਕ ਨੂੰ ਅਤੇ ਜੰਝੂ ਨੂੰ ਪ੍ਰਫੁੱਲਤ ਰੱਖਣ ਵਾਸਤੇ ਆਪਨੇ ਆਪਣੇ ਸੀਸ ਦਾ ਬਲੀਦਾਨ ਆਪਣੇ ਖੂਨ ਦੇ ਨਾਲ ਕਲਪ ਵਿਰਸ਼ ਨੂੰ ਸਿੰਜਿਆ। ਸੋ ਬਹੁਤ ਦੁਨੀਆਂ ਦੇ ਅੰਦਰ ਵੱਡੀ ਬਾਤ ਹੋਈ ਹੈ। ਸ਼ੁਕਰ ਹੈ ਕਿ ਹੁਣ ਚਾਹੇ ਪੋਲੀਟੀਕਲ ਤਰੀਕੇ ਨਾਲ ਚਾਹੇ ਦੂਸਰੇ ਨਾਲ ਸਮਝ ਆਈ ਹੈ, ਚਰਚਾ ਚੱਲੀ ਹੈ ਅਖਬਾਰਾਂ ਦੇ ਵਿੱਚ। 2000 ਹਿੰਦੂ ਕਸ਼ਮੀਰ ਤੋਂ ਅੱਜ ਦੇ ਦਿਨ ਅਨੰਦਪੁਰ ਸਾਹਿਬ ਪਹੁੰਚਿਆ, ਉੱਥੇ ਜਾ ਕੇ ਆਪਣੀ ਸ਼ਰਧਾ ਭੇਟ ਕੀਤੀ ਹੈ। ਸੋ ਐਸਾ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਜਿੰਨੇ ਜੰਗ ਸੀ, ਉਹ ਕੋਈ ਰਾਜ ਲੈਣ ਵਾਸਤੇ ਨਹੀਂ ਸੀ, ਨਾ ਇਸ ਕਰਕੇ ਸੀ ਵੀ ਇਹ ਚੜ੍ਹ ਕੇ ਆਉਂਦੇ ਨੇ ਅਤੇ ਰਾਖੀ ਕਰ ਲਈ। ਮਹਾਰਾਜ ਚਲੇ ਜਾਂਦੇ ਦੱਖਣ ਨੂੰ, ਇੱਥੇ ਰਹਿਣ ਦੀ ਕੀ ਲੋੜ ਸੀ ਜੇ ਰਾਖੀ ਉਹ ਕਰਨੀ ਸੀ, ਇੰਨੇ ਯੁੱਧ ਜੱਦ ਨਹੀਂ ਸੀ ਕਰਨੀ। ਉਹਨਾਂ ਦਾ ਇਹ ਸੀ ਵੀ ਜਿਹੜੇ ਦੂਸਰਿਆਂ ਨੂੰ ਹੱਕ ਨਹੀਂ ਦਿੰਦੇ, ਦੂਜਿਆਂ ਦੇ ਹੱਕਾਂ ਦੇ ਉੱਤੇ ਜ਼ੋਰ ਜ਼ਬਰ ਕਰਦੇ ਹੈ, ਉਹਨਾਂ ਦੇ ਨਾਲ ਯੁੱਧ ਹੋਏ ਨੇ ਸਾਰੇ। ਕੋਈ ਰਾਜ ਲੈਣ ਨੂੰ ਨਹੀਂ ਹੋਇਆ, ਰਾਜ ਲੈਣ ਨੂੰ ਤਾਂ ਪੌਂਟੇ ਸਾਹਿਬ ਦੀ ਲੜਾਈ 'ਚ ਸਾਰੇ ਹੀ ਰਾਜੇ ਹਾਰ ਗਏ ਸੀ। ਗੁਰੂ ਮਹਾਰਾਜ ਉਸੇ ਵੇਲੇ ਸ਼੍ਰੀਨਗਰ ਦੇ ਉੱਤੇ ਚੜ੍ਹਾਈ ਕਰ ਦਿੰਦੇ, ਉਹ ਤਾਂ ਹਾਰਿਆ ਹੋਇਆ ਸੀ, ਨੱਠੇ ਹੋਏ ਸੀ ਰਾਜੇ ਸਾਰੇ, ਸ਼੍ਰੀਨਗਰ 'ਤੇ ਕਬਜ਼ਾ ਕਰ ਲੈਂਦੇ। ਇੱਧਰ ਵਾਜਧਾਰ ਦੇ ਰਾਜੇ ਇਕੱਲਿਆਂ ਇਕੱਲਿਆਂ ਦੀ ਕੀ ਤਾਕਤ ਸੀ, ਬੇਅੰਤ ਦੁਨੀਆਂ ਨੇ ਨਾਲ ਰਲ ਜਾਣਾ ਸੀ, ਸਾਰੇ ਪਹਾੜ 'ਤੇ ਕਬਜ਼ਾ ਕਰ ਲੈਂਦੇ। ਜੇ ਕੋਈ ਰਾਜਾ ਹੁੰਦਾ ਉਹਨੇ ਐਵੇਂ ਹੀ ਕਰਨਾ ਸੀ। ਮਹਾਰਾਜ ਨੇ ਨਹੀਂ, ਸੱਤ ਦਾ ਜੀਵਨ ਬਿਤਾਇਆ, ਸੱਤ ਦੇ ਜੀਵਨ 'ਤੇ ਸਾਨੂੰ ਚੱਲਣ ਦਾ ਤਜਰਬਾ ਕਰਕੇ ਦੱਸਿਆ। ਸੋ ਇਸ ਤਰ੍ਹਾਂ ਦੇ ਨਾਲ ਸਮਝਣ ਦਾ ਯਤਨ ਕਰੋ। ਅੱਜ ਦਾ ਦਿਨ ਜੋ ਹੈ ਇਹ ਸਾਨੂੰ ਪ੍ਰੇਰਨਾ ਦਿੰਦਾ ਵੀ ਆਪਣੇ ਲਈ ਨਹੀਂ ਜਿਉਣਾ, ਦੂਸਰਿਆਂ ਦੇ ਵਾਸਤੇ ਜਿਉਣਾ ਸਿੱਖੋ। ਦੂਸਰਿਆਂ ਦੇ ਵਾਸਤੇ ਜਦ ਅਸੀਂ ਜਿਉਵਾਂਗੇ, ਦਰਗਾਹ ਵਿੱਚੋਂ ਸਾਡੇ 'ਤੇ ਬਖਸ਼ਿਸ਼ਾਂ ਹੋਣਗੀਆਂ। ਆਪਣਾ ਜੀ ਆਪਣੇ ਵਾਸਤੇ ਜਿਉਣਾ, ਆਪਣੀ ਕਮਿਊਨਿਟੀ ਵਾਸਤੇ ਜਿਉਣਾ, ਇਹ ਬੜੀ ਛੋਟੀ ਗੱਲ ਹੈ, ਵੱਡੀ ਬਾਤ ਨਹੀਂ ਹੋਇਆ ਕਰੇ। ਅੱਜ ਦੁਨੀਆਂ ਦੇ ਅੰਦਰ ਆਪਸ ਵਿੱਚ ਲੜੀ ਜਾਂਦੇ ਨੇ ਭਾਰਤ ਵਰਸ਼, ਐਸੇ ਲੋਕ ਆ ਗਏ ਅਗਿਆਨੀ, ਲੜਾਈ ਜਾਂਦੇ ਨੇ ਲੜਾਈ ਜਾਂਦੇ, ਇਹ ਹਿੰਦੂ ਹੈ ਜੀ, ਇਹ ਮੁਸਲਮਾਨ ਹੈ ਜੀ, ਇਹ ਇਸਾਈ ਹੈ ਜੀ, ਇਹ ਤਾਂ ਵੋਟਾਂ ਨਾਲ ਲੋਕ, ਇਹ ਤਾਂ ਫਲਾਉਣਾ, ਉੱਧਰ ਤਾਂ ਲੜਾਉਂਦੇ ਨੇ, ਸਿੱਖਾਂ ਸਿੱਖਾਂ ਨੂੰ ਲੜਾਈ ਜਾਂਦੇ ਨੇ। ਸੰਤਾਂ ਨਾਲ ਨਾ ਗੱਲ ਕਰੋ, ਸੰਤਾਂ ਕੋਲ ਜਾਓ ਨਾ, ਸੰਤ ਬੜੇ ਖਰਾਬ ਨੇ, ਇਹ ਤਾਂ ਬੜੇ ਲੁਟੇਰੇ ਨੇ, ਇਹ ਗੁਰੂ ਬਣ ਰਹੇ ਨੇ। ਮੈਂ ਤਾਂ ਕੋਈ ਦੇਖਿਆ ਨਹੀਂ ਵੀ ਕੋਈ ਸੰਤ ਗੁਰੂ ਬਣਦਾ ਹੋਵੇ। ਜਿੰਨਾ ਅੰਮ੍ਰਿਤ ਛਕਾਇਆ, ਉਸ ਵੇਲੇ ਅੰਮ੍ਰਿਤ ਛਕਾਉਣ ਵੇਲੇ ਪੰਜ ਪਿਆਰੇ ਕੀ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਤੇਰੇ ਗੁਰੂ ਨੇ। ਗੁਰੂ ਦਸ਼ਮੇਸ਼ ਪਿਤਾ ਨੇ ਜੋ ਪੰਜ ਪਿਆਰਿਆਂ ਦੇ ਰਾਹੀਂ ਮੰਤਰ ਦਿੱਤਾ ਹੈ, ਉਹ ਅਸੀਂ ਗੁਰੂ ਨੂੰ ਸਾਕਸ਼ੀ ਜਾਣ ਕੇ ਤੈਨੂੰ ਦੇ ਰਹੇ ਹਾਂ। ਫਿਰ ਉਹ ਸੰਤ ਵਿੱਚ ਹੁੰਦੇ ਨੇ, ਸੰਤ ਕਹਿ ਨਾ ਦੇਣ ਵੀ ਤੂੰ ਅੱਜ ਤੋਂ ਬਾਅਦ ਮੈਨੂੰ ਗੁਰੂ ਮੰਨੀ। ਸੰਤਾਂ ਦਾ ਤਾਂ ਨਜ਼ਰੀਆ ਇਹ ਹੋਰ ਹੁੰਦਾ, ਬੋਲਿਆ ਉੱਥੇ ਵਸੀਏ ਜਿੱਥੇ ਸਾਰੇ ਹੀ ਅੰਨੇ, ਨਾ ਕੋਈ ਸਾਨੂੰ ਜਾਣੇ ਅਤੇ ਨਾ ਕੋਈ ਮੰਨੇ। ਸੰਤ ਨਹੀਂ ਆਪਣੇ ਪਿੱਛੇ ਕਿਸੇ ਨੂੰ ਵੀ ਲਾਉਂਦੇ, ਕਿਉਂਕਿ ਵਿਵਾਦ ਹੈ, ਜਿੰਨਾ ਜ਼ਿਆਦਾ ਹੋਣਗੇ ਉਨੇ ਦੁੱਖ ਜ਼ਿਆਦਾ। ਦੁਨੀਆ ਕਿਤੇ ਸੁਖੀ ਹੈ, ਦੁੱਖਾਂ ਦੀ ਭਰੀ ਪਈ ਹੈ, ਕੋਈ ਸੁਖੀ ਨਹੀਂ ਨਜ਼ਰ ਆਉਂਦਾ। ਨਾਨਕ ਦੁਖੀਆ ਸਭ ਸੰਸਾਰ। ਸੰਤਾਂ ਦਾ ਕਿੰਨਾ ਟਾਈਮ ਵੇਸਟ ਹੁੰਦਾ, ਸੰਤ ਨਹੀਂ ਕਿਸੇ ਨੂੰ ਵੀ ਪਿੱਛੇ ਲਾਉਂਦੇ। ਇਹ ਲੋਕ ਜਿਹੜੇ ਨੇ ਪਟਕਾ ਰਹੇ ਨੇ ਦੂਜਿਆਂ ਨੂੰ, ਜਿੰਨਾ ਅੰਮ੍ਰਿਤ ਛਕਾਇਆ। ਇੱਕ ਪਾਸੇ ਇਹ ਹੋ ਜਾਣ, ਇੱਕ ਪਾਸੇ ਇੱਕੋ ਸੰਤ ਬਹੁਤ ਹੈ, ਉਹਦੇ ਫਿਗਰ 'ਚ ਕਹਿਣ ਨੂੰ ਉਹ ਅੱਧ 'ਚ ਵੀ ਨਹੀਂ ਪਹੁੰਚਦੇ, ਚੌਥੇ 'ਚ ਹਿੱਸੇ 'ਚ ਨਹੀਂ ਚਾਹੁੰਦੇ। ਸਾਰੇ ਅੰਮ੍ਰਿਤ ਦਾ ਸੰਤ ਛਕਾ ਰਹੇ ਨੇ। ਮੈਨੂੰ ਹੁਣੇ ਟੈਲੀਫੋਨ ਆਇਆ ਸੀ ਸਾਡੇ ਸਿੰਘ ਨੇ ਕਰਿਆ ਵੀ ਮੈਂ ਨਿਗਾਸਣ ਪਲੀਏ ਤੋਂ ਅੱਗੇ ਨੇਪਾਲ ਦੇ ਬਾਰਡਰ 'ਤੇ ਬੈਠਾ ਅਤੇ ਹੁਣ ਅਸੀਂ ਅੰਮ੍ਰਿਤ ਪ੍ਰਚਾਰ ਕਰਕੇ ਹਟੇ ਹਾਂ। 120 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ, ਉਹ ਬਾਬਾ ਜੀ ਦੇ ਪਿੱਛੇ ਲੱਗ ਕੇ ਗੁਰੂ ਬਣ ਗਿਆ ਬਾਬਾ ਜੀ। ਇਹ ਐਵੇਂ ਹੀ ਗੱਲਾਂ ਹੁੰਦੀਆਂ ਨੇ, ਪਾਗਲ ਬੰਦੇ ਹੁੰਦੇ ਨੇ, ਕੁੱਤਿਆਂ ਵਾਂਗ ਭੌਂਕੀ ਜਾਂਦੇ ਨੇ, ਕੋਈ ਗੱਲ ਨਹੀਂ ਬਾਤ। ਆਹ ਸਾਡੇ ਕੋਠੀ ਦੇ ਪਿੱਛੇ ਪਹਿਲੇ ਜਿਹੜੇ ਰਹਿੰਦੇ ਸੀ ਉਹਨਾਂ ਕੋਲ ਕੁੱਤਾ ਸੀ, ਉਹ ਜਿਉਂ ਲੱਗਣਾ ਉਹਨੇ ਭੌਂਕਣ ਸਾਰਾ ਦਿਨ ਘਰੇ ਜਾਣਾ। ਮੈਂ ਗੱਲ ਇਹ ਥੱਕ ਲਾਈ ਹੈ, ਆਹ ਸਾਡੀਆਂ ਟੇਪਾਂ ਜੇ ਅੰਦਰ ਭਰਦੇ ਹਾਂ ਉਹਦੇ ਵਿੱਚ ਆ ਜਾਣਾ। ਉਹ ਆਹ ਸੁਭਾਅ ਹੁੰਦਾ, ਵਾਹਿਗੁਰੂ ਨੇ ਲਾਏ ਹੋਏ ਨੇ ਐਸੇ ਬੰਦੇ ਗੱਲਾਂ ਕਰਨ, ਐਵੇਂ ਹੀ ਕਰੀ ਜਾਂਦੇ ਸਾਰਿਆਂ ਦੇ। ਉਹ ਦੂਜੇ ਨੂੰ ਸੰਤ ਦਾ ਗੁਰੂ ਸਾਹਿਬ ਦਾ ਪ੍ਰਚਾਰ ਕਰਦੇ ਨੇ, ਆਪਣੇ ਪਿੱਛੇ ਨਹੀਂ ਕੋਈ ਵੀ ਲਾਉਂਦਾ ਹੈ ਵੀ ਮੇਰੇ ਪਿੱਛੇ ਲੱਗ ਜਾਓ। ਸੋ ਇਸ ਤਰ੍ਹਾਂ ਦੇ ਨਾਲ ਇਹ ਗਲਤ ਫਹਿਮੀਆਂ ਹੈ, ਐਵੇਂ ਹੀ ਪਾਈ ਜਾਂਦੇ ਨੇ। ਉਹ ਜਿਹੜਾ ਸੱਤ ਦਾ ਉਪਦੇਸ਼ ਗੁਰੂਆਂ ਨੇ ਦਿੱਤਾ ਸੀ ਉਹਨੂੰ ਤਾਂ ਗਏ ਭੁੱਲ ਕੇ, ਕੱਲ੍ਹ ਮੇਰੇ ਕੋਲ ਕੋਈ ਦੇ ਗਿਆ ਇਹ ਤਾਂ ਇੱਥੇ ਕਵਿਤਾ ਪਈ ਹੈ, ਮੈਂ ਕੋਸ਼ਿਸ਼ ਕਰੂੰਗਾ ਵੀ ਮੈਗਜ਼ੀਨ ਛਪਾਉਣ। ਉਹ ਬੜਾ ਹੀ ਸੋਹਣਾ ਉਹਨੇ ਲਿਖਿਆ ਹੋਇਆ, ਸੰਤਾਂ ਨੂੰ ਵੀ ਦਵਲਿਆ ਹੋਇਆ, ਦੁਆਇਆਂ ਨੂੰ ਵੀ ਦਵਲਿਆ। ਸੰਤਾਂ ਦੇ ਵਿੱਚ ਹੈਗੇ ਪੇਕੀ, ਉਹ ਇਹੋ ਜਿਹਾ ਹੀ ਨੇ, ਹੋਣਾ ਉਹ ਕਰਦੇ ਹੋਣੇ, ਲੇਕਿਨ ਸਾਡੇ ਤਾਂ ਜਿੰਨੇ ਵੀ ਮੇਰੇ ਸੰਪਰਕ 'ਚ ਆਏ ਨੇ, ਰਤਵਾੜਾ ਸਾਹਿਬ ਸਾਰਾ ਦਿਨ ਆਪਣੀਆਂ ਨੌਕਰੀਆਂ ਛੱਡੀਆਂ, ਗ੍ਰੈਜੂਏਟ ਨੇ, ਸੋਹਣੀਆਂ ਨੌਕਰੀਆਂ ਕਰਦੇ ਸੀ। ਕਰਨੈਲ ਸਿੰਘ ਨੰਗੇ ਪੈਰੀਂ ਤੁਰਿਆ ਫਿਰਦਾ, ਵਿਆਹੀਆਂ ਪਾਰਟੀਆਂ ਹੋਈਆਂ ਇਹਦੀਆਂ। ਇਹ ਇੱਥੇ ਸੁਪਰਵਾਈਜ਼ਰ ਸੀ, ਉਹਨਾਂ ਦਿਨਾਂ 'ਚ 4,500 ਤਨਖਾਹ ਸੀ, ਹੁਣ ਇਹਦੀ 10,000 ਹੋਣੀ ਸੀ। ਇਹ ਜਾ ਕੇ ਪ੍ਰਸ਼ਾਦੇ ਲਾਈ ਜਾਂਦਾ, ਸੰਗਤ ਨੂੰ ਛਕਾਈ ਜਾਂਦਾ, ਹੁਣ ਇਹ ਆਪਣੇ ਪਿੱਛੇ ਲਾਉਣ ਆਏ ਨੇ, ਇਹ ਗੁਰੂ ਦੀ ਸੇਵਾ ਕਰ ਰਹੇ ਨੇ, ਡਿਊਟੀਆਂ ਲੱਗੀਆਂ ਹੋਈਆਂ ਸਾਧ ਸੰਗਤ ਦੀ। ਮਹਾਤਮਾ ਦੀ ਡਿਊਟੀ ਲੱਗਦੀ ਹੈ ਦਰਗਾਹ ਵਿੱਚੋਂ ਵੀ ਤੂੰ ਇੱਥੇ ਜਾ, ਇੱਥੇ ਜਾ ਕੇ ਪ੍ਰਚਾਰ ਕਰ। ਉਹਨਾਂ ਨੂੰ ਪਤਾ ਹੁੰਦਾ ਵੀ ਮੇਰੀ ਡਿਊਟੀ ਲਾਈ ਹੋਈ ਹੈ, ਉਹ ਤਾਂ ਉਸੇ ਸਤਿਗੁਰੂ ਤੋਂ ਡਰਦੇ ਰਹਿੰਦੇ ਨੇ, ਆਪਣੇ ਪਿੱਛੇ ਕੀ ਲਾਉਣਾ ਉਹਨਾਂ ਨੇ, ਉਹਦੇ ਵੋਟ ਆਸਰੇ 'ਚ ਰਹਿੰਦੇ। ਸੋ ਇਸ ਤਰ੍ਹਾਂ ਦੇ ਨਾਲ ਉਹ ਸਾਰੇ ਉਪਦੇਸ਼ ਭੁੱਲ ਗਏ, ਭੁੱਲ ਕੇ ਕਿਤੇ ਜੀ ਕਿਤੇ ਟਾਰਾਂ ਮਾਰੀ ਜਾਂਦੇ ਨੇ, ਕਹਾਣੀਆਂ ਸੁਣਾਈ ਜਾਂਦੇ ਨੇ, ਆਪ ਕਿਤੇ ਜੀ ਕਿਤੇ। ਸੋ ਹੁਕਮ ਹੈ ਮਹਾਰਾਜ ਦਾ, ਕੀ ਕਰਿਆ ਜਾਵੇ। ਸੋ ਹੁਣ ਸਮਾਂ ਜਾਚ ਨਹੀਂ ਦਿੰਦਾ, ਮੈਂ ਇੱਕ ਬੇਨਤੀ ਕਰਨੀ ਹੈ ਕਿ ਰਤਵਾੜਾ ਸਾਹਿਬ ਸਭ ਨੂੰ ਪਤਾ ਹੈ ਕਿ ਕਾਰ ਸੇਵਾ ਚੱਲ ਰਹੀ ਹੈ, ਹੁਣ ਸ਼ਟਰਿੰਗ ਹੋਣੀ ਸ਼ੁਰੂ ਹੋ ਗਈ ਹੈ, ਲੋਹਾ ਬੰਨਿਆ ਜਾਣਾ ਹੈ, ਬੰਨਤਾ ਹੋ ਜੂਗਾ ਬਿਟਵੀਨ ਇਸ ਅਗਲੇ ਹਫ਼ਤੇ ਦੇ ਵਿਚਾਲੇ ਵਿਚਾਲੇ। ਉਪਰ ਇਹ ਸਾਰਿਆਂ ਦਾ ਖਿਆਲ ਹੈ ਕਿ ਸ਼ਨਿਚਰਵਾਰ ਦੀ ਛੁੱਟੀ ਹੁੰਦੀ ਹੈ, ਉਸ ਦਿਨ 100-200 ਸਿੰਘ ਬੀਬੀਆਂ ਸਮੇਤ ਉੱਥੇ ਜਾਓ, ਪਿੰਡਾਂ ਵਿੱਚੋਂ ਵੀ ਆਉਣਗੇ ਅਤੇ ਦੂਰ ਦਰਾਜ ਤੋਂ ਵੀ ਆਉਣਗੇ, ਅਤੇ ਉਹ ਲੈਂਟਰ ਪੈਣਾ ਸਵੇਰੇ 8 ਵਜੇ ਦੇ ਕਰੀਬ ਸ਼ੁਰੂ ਹੋ ਜਾਏਗਾ, 4 ਘੰਟੇ ਲੱਗਦੇ ਨੇ ਸਹੀ ਤਰੀਕੇ ਨਾਲ ਜਲ ਪਾਇਆ ਜਾਂਦਾ। ਸੋ ਇਸ ਕਰਕੇ ਸ਼ਨਿਚਰਵਾਰ ਯਾਦ ਰੱਖਿਓ, ਇੱਥੇ ਟਰੱਕ ਆ ਜਾਏਗਾ, ਇੱਥੇ ਦੀਆਂ ਸੰਗਤਾਂ ਨੂੰ ਇੱਕ ਟਰੱਕ ਲੈ ਜਾਏ, 2 ਲੈ ਜਾਣ, ਲੋੜ ਦੇ ਮੁਤਾਬਕ ਗੱਡੀ ਵੀ ਆ ਜਾਏਗੀ। ਸੋ ਜਲਦੀ ਇੱਥੋਂ ਘੱਟ ਤੋਂ ਘੱਟ ਵੀ 7 ਵਜੇ ਇੱਥੋਂ ਚੱਲਣਾ ਚਾਹੀਦਾ, ਉਹ ਸੰਗਤਾਂ ਨੂੰ 8 ਵਜੇ ਪਹੁੰਚਾ ਦੇਗਾ, ਉਹ ਫਿਰ ਲੈਂਟਰ ਵਗੈਰਾ ਪੈ ਜਾਏਗਾ। ਬਾਕੀ ਜੋ ਦੀਵਾਨ ਨੇ ਉਹਨਾਂ ਦੇ ਬਾਰੇ ਭਾਈ ਹਰਪਾਲ ਸਿੰਘ ਜੀ ਪ੍ਰੋਗਰਾਮ ਦੱਸ ਦੇਣਗੇ। ਤੋ ਅੱਜ ਦਾ ਜੋ ਲੰਗਰ ਹੈ ਸੋਢੀ ਸਾਹਿਬ ਨੇ ਕਰਾਇਆ, ਅਰਦਾਸ ਹੋਏਗੀ, ਗੁਰੂ ਦਾ ਦਿਨ ਜਾਣ ਕੇ ਖੁਸ਼ੀ ਹੋਈ ਹੈ, ਕੋਈ ਉਹਨਾਂ ਨੂੰ ਆਪਣੀ ਇੱਕ ਬੀਬੀ ਨੇ ਕਰਾਇਆ, ਦਸਤਾਰਬੰਦੀ ਕਰਾਉਣੀ ਹੈ, ਦੇਗਾਂ ਬਣਾਈਆਂ, ਦੇਗ ਵੀ ਉਹਨਾਂ ਨੇ ਅਤੇ ਲੰਗਰ ਵੀ ਸਾਰਾ ਉਹਨਾਂ ਵੱਲੋਂ ਅੱਜ ਹੈ ਤਿਆਰ, ਰਤਵਾੜੇ ਸਾਹਿਬ ਹੋਇਆ। ਸੋ ਮਹਾਰਾਜ ਕਿਰਪਾ ਕਰਨ, ਉਹਨਾਂ ਦੀ ਭਾਵਨਾ ਪੂਰੀ ਕਰਨ, ਖੁਸ਼ੀਆਂ ਹੋਈ ਸਨ। ਹੁਣ ਸਾਰੇ ਪ੍ਰੇਮੀ ਗੁਰਸਤੋਤਰ 'ਚ ਬੋਲੇ ਭਾਈ ਜਿਹੜੇ